अंग योग के अष्ट गनीजय जम अर नेम सुवासन तीन प्राणायाम रो प्रत्याहार और धारणा ध्यान प्रवीण अष्टम अंग समाध लखीजय पूर्व यम पंद्रह वेद चीन लै विखे परमा जुनिंद्रा इन चारण ते मन हुए हीन।
धन धन साहब श्री गुरु ग्रंथ साहिब महाराज दे पावन पवित्र हजूरी विच सजे होए गुरु रूप गुरु खालसा साहिब संघ जी आओ प्यार सत्कार सहित सदैव उच्चारण करिए वाहेगुरु जी का खालसा वाहेगुरु जी की फतेह। धन धन सतगुरु गुरु गोबिंद सिंह साहिब जी महाराज धन धन भाई दया सिंह जी श्रवण किया है उपासना सरगुण की उपासना निर्गुण की उपासना ध्यान लाना समाधि आदिक ये सारे प्रकार के जो प्रसंग हैं सिक्ख्यादायक आत्मा की है परमात्मा में किमें लीन होना है ऐसे बड़े सोहने प्रसंग जो ने चल रहे ने सो आओ अगे योग दे अंग दसदे हन। सो क्योंकि पहला इनू सरवण करना जरूरी है फिर बाद विच गुरमत अनुसार योग नू कमाउणा कुछ चीज़ा इन्हां विचों साडे लई बहुत लाहेवंद ने सो जिहड़ियां बहुत अच्छियां सोझी वालियां चीज़ां ने आओ श्रवण करते हाँ प्यार सत्कार नाल गज के आखो सतना श्री वाहे गुरु साहेब जी सतनाम श्री वाहे गुरु साहेब जी
सवैया छंद अंग योग के अष्ट गनीजै
योग दे जेडे कुल अठ अंग हन जिन्ना करके योग नूं कमाया जांदा है।
यम अर नेम सो आसन तीन
इन्हां दी जिहड़ी गिणती है इह दसदे ने पहला है यम फिर हुंदा है नेम फिर हुंदा है आसन ये तीन हो गए।
प्राणायाम रूप प्रत्याहार और धारणा ध्यान प्रवीण
फिर हो गया प्राणायाम प्रतिहार धारणा ये ध्यान ये जानना करो।
अष्टम अंग समाधि लखीजे
अठवां योग दा अंग है समाधि लाउणी ये अठां दे अगे फिर कई हिस्से ने जिन्हां नूं पहलां हुण पंद्रह हिस्सों विच श्रवण करना है कि जिहड़ा कहिंदे ने यम ये यम किन्ने प्रकार का है दसदे हन।
पूरब यम पंद्रह वेद चीन
पहला यम नूं जाणो पंद्रह प्रकार का हुंदा है।
लै विखे परमा जुनिंद्रा
ये जिहड़ा हुंदा अपने अंदर बहुत सुस्ती पैनी अज्ञानता छाउणी आलस ने घेर लेना परमादी होना परमादी जीव है जिहड़ा सारा कुछ अपना आप भुल जांदा है इस प्रकार इन्हां दे पहले मुख चीज़ां ने लै विक्षेप विक्षेप जिहड़ा हुंदा है वह मन दे अंदर जिवें नानापुणा पैदा हो जांदा है ये लै विखेप प्रमाद अते निंद्रा ये जिहड़ियां चीज़ां ने इन्हां दा त्याग करके निर आलस होना।
इन चारण ते मन होए जथा लाभ संतुष्ट रहन द्वै
कहिंदे इन्हां तों हीण होवे मन पहला इन्हां चारां तों भगती जो आरंभ करनी है रब नाल जो जुड़ना है तो कोई रब नाल जुड़ना यही नहीं हुंदा कि बस वाहिगुरू शुरू कर लिया कहना बाणी पढ़ ली कुछ पहला अपनी तैयारी भी होनी चाहिए मन दे भाव जिवें आपां सोते उठते हैं ਉਹ ਸਤਿਗੁਰੂ ਜੀ ਨੇ ਇੱਕ ਪੰਗਤੀ ਵਿੱਚ ਇਹ ਚਾਰ ਚੀਜ਼ਾਂ ਕਹਿਤੀਆਂ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਵਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ।
ਮੌਨ ਤਜਨ ਮਿਥਿਆ ਬਚ ਹੋਏ,
ਜਿਹੜਾ ਮਿਥਿਆ ਝੂਠੀਆਂ ਗੱਲਾਂ ਕਹਿਣੀਆਂ ਨੇ ਇਹਨਾਂ ਤੋਂ ਮੌਨ ਤਜਨ ਭਾਵ ਤਜਣਾ ਹੈ ਝੂਠੀਆਂ ਗੱਲਾਂ ਨੂੰ, ਝੂਠੀਆਂ ਗੱਲਾਂ ਵੱਲੋਂ ਮੌਨ ਰੱਖਣਾ, ਜਥਾ ਲਾਭ ਤਥਾ ਸੰਤੁਸ਼ਟ ਰਹਿਣਾ, ਇਹ ਜਿਵੇਂ ਲਾਭ ਹੋਵੇ ਉਹਦੇ 'ਚ ਪ੍ਰਸੰਨ ਰਹਿਣਾ ਇਹ ਪਹਿਲਾ, ਫਿਰ ਝੂਠੀ ਗੱਲ ਤੋਂ ਚੁੱਪ ਕਰ ਜਾਣਾ, ਜਿਵੇਂ ਆਮ ਤੌਰ 'ਤੇ ਸੰਤਾਂ ਮਹਾਤਮਾ 'ਚ ਇਹ ਗੁਣ ਦੇਖਿਆ ਜਾਂਦਾ, ਜਾਂ ਬਹੁਤ ਸਿਆਣੇ ਜਿਹੜੇ ਬੰਦੇ ਹੁੰਦੇ ਨੇ ਜਦੋਂ ਉਹਨਾਂ ਨੂੰ ਕੋਈ ਗੱਲ ਕਹੋ ਇਹ ਜੀ ਉਹ ਚੁੱਪ ਕਰ ਜਾਣਗੇ, ਕਿਉਂਕਿ ਜਿਹੜੀ ਗੱਲ ਨਹੀਂ ਕਹਿਣੀ ਕਹਿਣੀ ਨਹੀਂ ਬਣਦੀ। ਜਿਵੇਂ ਅਜੈ ਰਾਜੇ ਨੇ ਜਾ ਕੇ ਕਿਹਾ ਸੀ ਮਹਾਤਮਾ ਨੂੰ ਕਿ ਲਿੱਦ ਦੇ ਇੰਨੇ ਢੇਰ ਲੱਗ ਗਏ ਨੇ, ਕਹਿੰਦੇ ਜੇ ਸਾਰੀ ਦੁਨੀਆਂ ਨਿੰਦਿਆ ਕਰੇ ਤਾਂ ਤੇਰੀ ਲਿੱਦ ਸਾਰੀ ਦੁਨੀਆਂ ਖਾ ਜਾਵੇਗੀ। ਉਹ ਲਿੱਦ ਤਾਂ ਉਹਦੀ ਖਤਮ ਹੋ ਗਈ, ਮੁੱਖ ਰੂਪ ਵਿੱਚ ਜਿਹੜਾ ਲਿੱਦ ਦਾ ਦਾਨ ਕੀਤਾ ਸੀ ਉਹਨੇ ਮਹਾਤਮਾ ਨੂੰ ਮਖੌਲ ਜਿਹਾ ਕੀਤਾ ਸੀ। ਉਹ ਜਾ ਕੇ ਫਿਰ ਪੁੱਛਿਆ ਜੀ ਇਹ ਕਿਵੇਂ ਮਿਟੂਗਾ ਹੁਣ, ਕਹਿੰਦੇ ਇਹ ਕੋਈ ਬ੍ਰਹਮ ਗਿਆਨੀ ਤੇਰੀ ਨਿੰਦਿਆ ਕਰੇ ਤਾਂ ਮਿਟ ਸਕਦਾ। ਉਹ ਬ੍ਰਹਮ ਗਿਆਨੀ ਕੋਲ ਭੇਸ ਬਦਲ ਕੇ ਚਲਿਆ ਗਿਆ। ਇੱਕ ਪਾਸੇ ਆਪਾਂ ਕਹਿੰਦੇ ਹਾਂ ਉਹ ਬ੍ਰਹਮ ਗਿਆਨੀ ਹੈ, ਇੱਕ ਪਾਸੇ ਅਸੀਂ ਧੋਖਾ ਕਰਦੇ ਹਾਂ ਉਹਦੇ ਨਾਲ। ਜਦੋਂ ਕੱਪੜੇ ਜੇ ਬਦਲ ਕੇ ਉੱਥੇ ਪਹੁੰਚਿਆ, ਮੱਥਾ ਟੇਕ ਕੇ ਕੋਲ ਬਹਿ ਗਿਆ, ਕਹਿਣ ਲੱਗਿਆ ਜੀ ਉਹ ਜਿਹੜਾ ਅਜੈ ਰਾਜਾ ਬੜਾ ਖਰਾਬ ਹੈ ਦੇਖੋ ਜੀ। ਸੰਤ ਹੱਸ ਕੇ ਕਹਿੰਦੇ ਰਾਜਾ ਜਿੰਨੇ ਮਰਜ਼ੀ ਭੇਸ ਬਦਲ ਲੈ, ਮੈਂ ਨਿੰਦਿਆ ਨਹੀਂ ਕਰਨੀ, ਮੈਨੂੰ ਧੋਖਾ ਨਾ ਦੇ ਤੂੰ। ਸੋ ਇਸ ਕਰਕੇ ਮਹਾਤਮਾ ਜਿੱਥੇ ਇਹੋ ਜਿਹੀ ਗੱਲ ਆ ਜਾਏ ਝੂਠ ਬੋਲਣ ਦੀ, ਕੋਈ ਨਿੰਦਿਆ ਦੀ, ਕੋਈ ਹੋਰ ਗੱਲ, ਉੱਥੇ ਚੁੱਪ ਕਰ ਜਾਂਦੇ ਨੇ। ਇਸ ਕਰਕੇ ਕਹਿੰਦੇ ਨੇ ਬਈ ਝੂਠ ਬੋਲਣ ਤੋਂ ਚੁੱਪ ਹੀ ਹੋਣਾ ਚੰਗਾ ਹੈ।
ਸ਼ਬਦ ਆਦਿਕ ਜੇ ਵਿਖਈ ਤਿਆਗਨ,
ਹੁਣ ਜਿਹੜੇ ਵਿਸ਼ੇ ਨੇ ਇਹਨਾਂ ਦਾ ਤਿਆਗ ਕਰਨਾ। ਸ਼ਬਦ ਆਦਿਕ, ਸ਼ਬਦ ਸਪਰਸ਼ ਰਸ ਰੂਪ ਗੰਧ ਇਹਨਾਂ ਦਾ ਤਿਆਗ ਕਰਨਾ ਹੈ।
ਇੰਦ੍ਰੈ ਨਿਗ੍ਰਹਿ ਯਾ ਕੋ ਜੋਏ,
ਸੋ ਇਸ ਕਰਕੇ ਜਿਹੜਾ ਹੈ ਨਾ ਨਿਗ੍ਰਹਿ ਤੋਂ ਭਾਵ ਇੰਦਰੀਆਂ ਦਾ, ਸ਼ਬਦ ਆਦਿਕ ਵਿਸ਼ਿਆਂ ਨੂੰ ਤਿਆਗਣਾ, ਇਸ ਤਰੀਕੇ ਦੇ ਨਾਲ ਨਿਗ੍ਰਹਿ ਕਰਨਾ, ਇਹਨਾਂ ਨੂੰ ਰੋਕਣਾ ਉਸ ਪਾਸਿਓਂ।
ਦਇਆ ਭੂਤ ਪ੍ਰਾਣੀ ਸੰਗ ਵੈਰ ਨਾ,
ਭੂਤ ਤੋਂ ਭਾਵ ਇੱਥੇ ਹੁੰਦਾ ਪੰਜ ਭੂਤਕ ਪ੍ਰਾਣੀ ਜਿਹੜੇ ਸੰਸਾਰ ਦੇ ਅੰਦਰ ਨੇ ਭੂਤ ਪ੍ਰਾਣੀ, ਇਹਨਾਂ ਦੇ ਨਾਲ ਵੈਰ ਨਹੀਂ ਕਰਨਾ, ਦਇਆ ਰੱਖਣੀ। ਕਿਉਂਕਿ ਜਦੋਂ ਆਪਾਂ ਜੇ ਤਾਂ ਐਵੇਂ ਚੱਲਣਾ ਦੁਨੀਆਂ 'ਚ ਖਾਣਾ ਪੀਣਾ ਮੌਜਾਂ ਕਰਨੀਆਂ, ਫਿਰ ਤਾਂ ਕੋਈ ਇਹ ਰਾਹ ਦੀ ਲੋੜ ਹੀ ਨਹੀਂ ਹੈ। ਪਰ ਜਦੋਂ ਆਪਾਂ ਜੇ ਤਾਂ ਅਨਪੜ੍ਹ ਹੀ ਰਹਿਣਾ ਫਿਰ ਤਾਂ ਕੋਈ ਵਰਦੀ ਦੀ ਲੋੜ ਨਹੀਂ ਹੈ, ਕੋਈ ਨਿਆਣੇ ਨੂੰ ਟਾਈ ਲਾਉਣ ਦੀ ਲੋੜ ਨਹੀਂ ਹੈ। ਜਾਂ ਜੀ ਕਰੇ 9-10 ਵਜੇ ਉੱਠੇ, ਚਾਹ ਪਾਣੀ ਪੀਵੇ, ਰੋਟੀ ਖਾ ਲਏ, ਨਹਾਉਣ ਦੀ ਲੋੜ ਨਹੀਂ, ਕਿਸੇ ਨੇ ਨਹੁੰ ਕੱਟਣ ਨੂੰ ਨਹੀਂ ਕਹਿਣਾ ਉਹਨੂੰ, ਕਿਸੇ ਨੇ ਉਹਨੂੰ ਇਹ ਨਹੀਂ ਕਹਿਣਾ ਵਰਦੀ ਨਹੀਂ ਪਾਈ, ਤੂੰ ਅੱਜ ਕੰਮ ਨਹੀਂ ਕਰਕੇ ਲਿਆਇਆ, ਕਿਉਂਕਿ ਉਹਨੂੰ ਤਾਂ ਅਨਪੜ੍ਹ ਰਹਿਣਾ। ਤਾਂ ਜਿਹਨੇ ਸਾਰੀ ਜ਼ਿੰਦਗੀ ਅਨਪੜ੍ਹ ਰਹਿਣਾ ਉਹਨੂੰ ਤਾਂ ਕੋਈ ਲੋੜ ਨਹੀਂ ਹੈ ਕਿਤਾਬਾਂ ਚੱਕਣ ਦੀ, ਕੋਈ ਕੰਮ ਕਰਨ ਦੀ, ਕੋਈ ਪਾਲਣਾ ਕਰਨੀ, ਕੋਈ 18 ਘੰਟੇ ਬਹਿਣ ਦੀ ਲੋੜ ਨਹੀਂ। ਪਰ ਜਿਹਨੇ ਪੜ੍ਹਨਾ ਉਹਦੇ ਲਈ ਤਾਂ ਫਿਰ ਸਾਰੇ ਕਾਨੂੰਨ ਹੋਣਗੇ। ਇਸ ਕਰਕੇ ਮਹਾਰਾਜ ਕਹਿੰਦੇ ਜੇ ਤਾਂ ਤੁਸੀਂ ਭਗਤੀ ਕਰਨੀ ਹੈ, ਰੱਬ ਨੂੰ ਮਿਲਣਾ, ਮਨ ਦੀ ਇਕਾਗਰਤਾ ਚਾਹੁੰਦੇ ਹੋ, ਫਿਰ ਤਾਂ ਤੁਹਾਨੂੰ ਇਸ ਸਕੂਲ ਦੇ ਦਾਖਲੇ 'ਚ ਇਹ ਗੱਲਾਂ ਸਿੱਖਣੀਆਂ ਪੈਣਗੀਆਂ। ਅਤੇ ਜੇ ਤੁਸੀਂ ਬਿਲਕੁਲ ਹੀ ਚਾਹੁੰਦੇ ਹੋ ਕਿ ਜਿੱਥੇ ਮਰਜ਼ੀ ਭਾਵੇਂ ਨਰਕਾਂ ਨੂੰ ਚਲੇ ਜਾਈਏ ਭਾਵੇਂ ਜੂਨੀਆਂ ਚਲੇ ਜਾਈਏ, ਫਿਰ ਇਹਨਾਂ ਗੱਲਾਂ ਨੂੰ ਸਿੱਖਣ ਦੀ ਕਹਿੰਦੇ ਲੋੜ ਨਹੀਂ ਹੈ ਭਾਈ। ਇਸ ਕਰਕੇ ਆਪਾਂ ਨੂੰ ਸਿਖਾਉਂਦੇ ਨੇ ਇਹ ਜਿਹੜੇ ਕੰਮ ਨੇ ਨਾ ਬੜੇ ਅੱਛੇ ਨੇ, ਦਇਆ ਕਰਨੀ ਹਰੇਕ ਦੇ ਉੱਤੇ, ਦਇਆ ਕਰਨੀ, ਕਿਸੇ ਨਾਲ ਵੈਰ ਨਾ ਕਰੋ ਜੇ ਭਗਤੀ ਕਰਨੀ ਹੈ।
ਆਰਜਵ ਬਿਨਾ ਕੁਟਲਤਾ ਜੋਏ,
ਹੁਣ ਇੱਕ ਹੈ ਅੱਗੇ ਇਹਦਾ ਅੰਗ ਆਰਜਵ। ਆਰਜਵ ਜਿਹੜਾ ਹੁੰਦਾ ਹੈ ਜਿਵੇਂ ਕੁਟਲਤਾ ਤੋਂ ਬਿਨਾ ਹੋਣਾ, ਮਨ ਦੇ ਅੰਦਰ ਕੁਟਲਤਾ ਨਾ ਰੱਖਣੀ, ਕਿਸੇ ਨਾਲ ਧੋਖਾ ਨਾ ਕਰਨਾ, ਇਤਿਆਦਿਕ ਜਿਹੜਾ ਕਰਮ ਕਰਨਾ, ਕਿਉਂਕਿ ਭਗਤੀ ਕੀ ਤੇ ਫਿਰ ਕੁਟਲਤਾ ਕੀ, ਇਹ ਦੋਨੋਂ ਗੱਲਾਂ ਦਾ ਮਿਲਾਪ ਨਹੀਂ ਹੈ।
ਦਾਖਣ ਵਿਵਹਾਰ ਮੈਂ ਚਾਤਰ,
ਸੋ ਇਸ ਤੋਂ ਅੱਗੇ ਆਉਂਦਾ ਜਿਹੜਾ ਦਾਖਣ। ਦਾਖਣ ਹੁੰਦਾ ਵਿਵਹਾਰਾਂ ਦੇ ਵਿੱਚ ਚਤਰ ਹੋਣਾ, ਇਸੇ ਤਰੀਕੇ ਦੇ ਨਾਲ फिर हठ का त्याग करना
आग्रह को त्यागन सोए।
आग्रह तो भाव हुंदा हठ। जिहड़ा हुंदा हठ दो प्रकार का हुंदा। एक हुंदा हठ जिवें अड़के खड़ जे, भाई पानी विच खड़ गया अड़के, 12 साल मैं पानी च खड़ांगा नहीं तो मैनू रब मिले। रब ऐ नहीं मिलदा, उठा लटक जा, सवाह मल लै। कोई ये हठ गलत प्रकार के हठ, हठ योग सहज योग ते हठ योग दो प्रकार का। इत्थे महाराज कहिंदे ने जिवें कोई 12 साल पानी च खड़ा तपस्या करन, राजा जनक लंघ रहे सी, कहिंदे बाह राजा बई किन्ने साल हो गए, कहिंदे 11 साल पानी च खड़े नूं हो गए। कहिंदे चंगा 1 साल का फल मैं अपने कोलों दे दिंदा तैनू, जा निकलिया बाहर। कहना मैं तो नहीं निकलता। वह कहने भाई असी कहने राजा जनक ब्रह्म ज्ञानी सन, कहने कोई लोड़ नहीं खड़न दी, पानी च आ जा बाहर। 3 वारी बचन कहा निकलिया ही ना। कहने चंगा फिर पानी च ही रह, हुण मगरमच्छ बनेगा पानी का तू। वह बेचारा फिर रोन लग पिया, हाथ जोड़े, कहना मेथों गलती होगी। कहने तेनू पहला कहा सी बाहर आ जा। कहने महाराज हुण मगरमच्छ तो बनागा ही बनागा, फिर मैं तरांगा किवें? कहने हुण पानी च ही रहेगा किन्ना चिर तू? कलयुग दे विच गुरु नानक देव जी आउणगे ना, जद अकाल पुरख वाहिगुरु गुरु नानक देव जी दे रूप में आउणगे, उदों ये जिहनूं आपां श्री लंका कहने आ, संगला दीप सी प्राण नाम इहदा, कहने संगला दीप दे कोल तेरा वासा होवेगा, गुरु नानक देव जी तेरे उत्तों दी तुर के जाणगे, नाल उहनां दे संगी साथी होणगे। जदों तेरे मूँह ते सिर दे उत्ते उहनां दे चरण आ जाणगे ना, उदों तैनूं सोझी हो आवेगी। उदों बेनती कर ली उन्होंने, वह तेन तारनगे। फिर गुरु नानक देव जी जद आए सी, जो सिर के उपर चरण पहुंचे, मरदाना कहना महाराज ये समुद्र च धरती आ गई। नहीं कहते मरदानिया, ये बहुत लंबा वड्डा मगरमच्छ है जिदे आपां तुरे उत्ते जा रहे तुरे। उस वक्त कहना महाराज हुण मेरा भला कर दिओ जी, मैथों गलती हो गई जी। महाराज कहने हुण तेरी 8 पहर उम्र बाकी है, 24 घंटे असी ये तेरे उत्ते ही बैठते हूं, बस तू 24 घंटे आखी चल सतनाम श्री वाहे गुरु साहेब जी, सतनाम श्री वाहे गुरु साहेब जी, वाहेगुरु करी जा ते तेरा भला हो जाएगा। यों महाराज ने उहदा भला किया। ये हुंदा हठ करके कोई काम करना। बाकी एक हुंदा हठ भी सुखमनी साहब का एक पाठ कर लिया, फिर जी कीता दूसरा कर लिया, तीसरा कर लिया, इहनू हठ नहीं गिणिया जांदा, ये भगती दी लाइन आ जांदी है। ये हठ जे आपां कहीए गुरु अमरदास जी ने सेवा कीती 12 साल, उन्होंने 1 दिन भी नागा नहीं पाया, कोई कहेगा ये तो बड़ा हठ कीता उन्होंने, ये नहीं हठ, ये प्रेम है। हठ एक वक्री चीज़ हुंदी है। ये हठ करना वह हुंदा है जिमें सिमरन तो बिना कोई कर्मकांड करिए आप जिद दे नाल कि वाहेगुरु मिल जाण मैनू, पर वाहेगुरु प्राप्त नहीं हुंदे सिमरन तो बिना।
मन ते करे ना दंब कमावै इक लालस कर बे कल्याण।
एक मन दे अंदर लालसा होनी चाहीदी है कि मेरा भला हो जाए, मेरी कल्याण हो जाए। ये मन करके करे जो भी कर्म करना है, दंब ना कमावे। एक हुंदा पखंड करना, उत्तों होर विचों होर, जिन मन होर मुख होर से कांडे कच्चिया। इस करके कहंदे ने कोई भी जे भाई कर्म करना है उनू मन करके कमाओ।
प्रारब्ध कर प्राप्त होए जो तिसको बरते आनंद मान।
हुण जिहड़ी चीज अपनी प्रारब्ध नाल मिली है, पिछले जन्म च किरे मान कर्म कीते ने, फिर संचित कर्म होए ने, फिर परारब्ध बनी है, उही मिलना आपां नूं जो बीजिया होया। वह जिहड़ा भी पदार्थ मिलता है वह जे भगती करनी है, जे तां एवें ही रब नाल रोज ही झगड़ा रखना, मैनू दिता नहीं, मैनू आ नहीं दिता, कादा रब है कादा महाराज है, 100 गल्लां बोलनियां, वह तां चंगी गल नहीं। जे तां भगती करनी है कहिंदे, फिर तो जिहा जा मिलिया है परालब्ध मुताबक तुद भाव है अद्धी प्रवान, फिर तो अद्धी रोटी ठीक है। इस करके है रुखी मिसी खा के ठंडा पानी पीना जड़ा है ਇਹ ਮਹਾਰਾਜ ਨੇ ਬਾਣੀ ਅੰਦਰ ਵੀ ਕਿਹਾ ਹੈ।
ਹੀਰ ਪਦਾਰਥ ਅਪਰਨ ਕੇ ਠਿਗ ਨੈ ਮਤ ਸਰ ਕੋ ਕਰੋ ਸੁਜਾਨ।
ਮਹਾਰਾਜ ਕਹਿੰਦੇ ਸੁਜਾਨ ਤੋਂ ਭਾਵ ਹੈ ਸਿਆਣਿਓ, ਇਹ ਗੁਰਸਿੱਖੋ, ਇਹ ਭਾਈ, ਤੁਸੀਂ ਕਹਿੰਦੇ ਮਨ ਨਹੀਂ ਟਿਕਦਾ, ਭਗਤੀ ਕਰਨੀ ਹੈ ਮਨ ਦੀ ਸ਼ੁੱਧੀ ਵਾਸਤੇ, ਫਿਰ ਇਉਂ ਕਰੋ, ਕਿਸੇ ਦੇ ਕੋਲ ਪਦਾਰਥ ਦੇਖ ਕੇ ਉਹਦੇ ਨਾਲ ਈਰਖਾ ਨਾ ਕਰੋ ਵੀ ਇਹਦੇ ਕੋਲ ਇੰਨੇ ਪਦਾਰਥ ਕਿਵੇਂ ਆ ਗਏ, ਇਹ ਉੱਚਾ ਕਿਉਂ ਉੱਠ ਗਿਆ ਮੇਰੇ ਨਾਲੋਂ, ਐਸਾ ਕਰਮ ਨਾ ਕਰੋ।
ਆਜ ਤੱਕ ਜੋ ਗ੍ਰੰਥ ਮੁਕਤ ਦੇ ਤਿਨ ਮੈਂ ਵਿਸ਼ਵਾਸੀ ਮਨ ਜਾਨ।
ਹੁਣ ਜਿਹੜੇ ਗ੍ਰੰਥ ਨੇ ਨਾ, ਉਹ ਗ੍ਰੰਥ ਆਸਤਕ ਜਿਹੜੇ ਗ੍ਰੰਥ ਮੁਕਤੀ ਦੇ ਦੇਣ ਵਾਲੇ ਨੇ, ਉਹਨਾਂ ਦੇ ਵਿੱਚ ਮਨ ਦਾ ਸਿਦਕ ਹੋਣਾ ਚਾਹੀਦਾ ਹੈ, ਇਸ ਕਰਕੇ ਉਹਨਾਂ ਨੂੰ ਵਿਸ਼ਵਾਸ ਨਾਲ ਪੜ੍ਹੇ ਕਮਾਵੇ। ਜਿਹੜੇ ਗ੍ਰੰਥ ਤੁਹਾਨੂੰ ਆਸਤਕ ਬਣਾਉਂਦੇ ਨੇ, ਜਿਹੜੀਆਂ ਚੀਜ਼ਾਂ ਆਸਤਕ ਬਣਾਉਂਦੀਆਂ ਨੇ, ਉਹਨਾਂ ਨੂੰ ਹੀ ਪੜ੍ਹੇ।
ਕੋਮਲਤਾ ਕੋ ਕਹੈ ਮਾਰ ਦਵ ਔਰ ਨਿਸ਼ਕਰੋਧ ਛਿਮਾ ਇਸ ਨਾਮ।
ਇਹਨੇ ਮਾਰਦਵ ਹੈ ਇਸ ਤੋਂ ਅੱਗੇ, ਇਹ ਜਿਹੜਾ ਹੈ ਕੋਮਲਤਾ ਜਿਹੜੀ ਹੁੰਦੀ ਮਨ ਦੇ ਅੰਦਰ, ਮਾਰਦਵ ਮਨ ਦੇ ਅੰਦਰ ਕੋਮਲਤਾ ਹੋਣੀ, ਦ੍ਰਵੀ ਭੂਤ ਹੋਣਾ ਮਨ ਨੇ, ਬਹੁਤ ਹਿਰਦਾ ਦ੍ਰਵੀ ਭੂਤ ਹੋਣਾ, ਕੋਮਲਤਾ ਵਾਲਾ ਹੋਣਾ, ਇਹ ਹੋਣਾ ਚਾਹੀਦਾ ਜੀਵ ਦਾ ਭਗਤੀ ਦੇ ਵਿੱਚ। ਇਸੇ ਪ੍ਰਕਾਰ ਔਰ ਨਿਸ਼ਕਰੋਧ, ਮਨ ਦੇ ਵਿੱਚ ਗੁੱਸਾ ਨਹੀਂ ਹੋਣਾ ਚਾਹੀਦਾ। ਛਿਮਾ ਇਹਦਾ ਨਾਮ ਹੈ, ਜੇ ਛਿਮਾ ਕਰਦੀ ਹੈ ਦੂਜੇ ਨੂੰ, ਇਹ ਮਹਾਰਾਜ ਕਹਿੰਦੇ ਇੱਕ ਤਾਂ ਦਇਆ ਕਰਨੀ, ਇਹ ਰੱਬ ਦਾ ਗੁਣ ਹੈ। ਜਿਹੜਾ ਬੰਦਾ ਦਿਆਲੂ ਹੁੰਦਾ ਵਾਹਿਗੁਰੂ ਦਾ ਰੂਪ ਬਣ ਜਾਂਦਾ। ਰਹਿਬਾ ਨਾਮੇ ਲੜਕੀ ਨੇ, ਸੋ ਛੋਟੇ ਛੋਟੇ ਕੁੱਤੀ ਦੇ ਬੱਚੇ ਸਨ, ਪਿਆਸੇ ਮਰ ਰਹੇ ਸਨ, ਪਾਣੀ ਪਿਆਇਆ, ਮੱਕਾ ਸੱਟ ਕੇ ਉਹਦੀ ਜ਼ਿਆਰਤ ਕਰਨ ਆਇਆ। ਦਇਆ ਦੇ ਕੰਮ ਨੇ ਸਾਰੇ, ਅਤੇ ਫਿਰ ਇਹਦੇ ਨਾਲ ਨਾਲ ਜਿਹੜਾ ਕਿਸੇ ਨੂੰ ਮਾਫ਼ ਕਰ ਦੇਣਾ ਹੈ, ਇਹ ਸਾਰਿਆਂ ਨਾਲੋਂ ਵੱਡੀ ਗੱਲ ਹੈ। ਸੋ ਜਿਵੇਂ ਬਚਨ ਫਰਮਾਇਆ ਹੈ, ਬਹੁਤ ਸਾਰੇ ਐਸੇ ਲੋਕ ਨੇ ਬੁਰੇ ਨਾਲ ਬੁਰਿਆਈ ਕਰਨੀ, ਮਾਫ਼ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ।
ਰਾਜ ਤਮ ਗੁਣ ਬਿਨ ਅੰਤ ਸ਼ਕਰਨ ਭਾਵ ਸ਼ੁੱਧ ਭਾਖੈ ਅਭਿਰਾਮ।
ਇਹ ਬਾਰਵਾਂ ਦੱਸਦੇ ਨੇ ਯਮ ਦਾ ਬਾਰਵਾਂ ਹਿੱਸਾ, ਮਨ ਨੂੰ ਸ਼ੁੱਧ ਰੱਖਣਾ ਅੰਤਸ਼ਕਰਨ ਨੂੰ, ਰਜੋ ਗੁਣ ਤੋਂ, ਰਾਜਸੀ ਕੰਮਾਂ ਤੋਂ। ਭਗਤੀ ਕਰਨੀ ਆਪਾਂ ਨੇ, ਆਪਾਂ ਕੀ ਲੈਣਾ ਰਾਜਸੀ ਕੰਮਾਂ ਤੋਂ, ਉੱਧਰ ਨਹੀਂ ਜਾਈਦਾ। ਫਿਰ ਜੇ ਭਗਤੀ ਕਰਨੀ ਹੋਵੇ ਫਿਰ ਰਜੋ ਗੁਣੀ ਨਹੀਂ ਬਣੀਦਾ ਹੈ, ਤਮੋ ਗੁਣੀ ਨਹੀਂ ਬਣੀਦਾ। ਆਪਾਂ ਕੀ ਲੈਣਾ ਉਹ ਜਿਹੜੇ ਮਾੜੇ ਲੋਕ ਖਾਂਦੇ ਪੀਂਦੇ ਬੋਲਦੇ ਰੌਲੇ ਝਗੜੇ, ਆ ਫੈਸ਼ਨ ਪ੍ਰਸਤੀ ਹੈ, ਇਹ ਤਮੋ ਗੁਣੀ 'ਚ ਆ ਜਾਂਦਾ ਹੈ। ਇਹਦੇ ਨਾਲ ਨਾਲ ਜਿਹੜੇ ਹੁੰਦੇ ਨੇ ਫਿਰ ਸ਼ੁੱਧ ਜਿਹੜਾ ਹੁੰਦਾ ਦੂਸਰਾ ਸਤੋ ਗੁਣ, ਸਤੋ ਗੁਣ ਤੋਂ ਵੀ ਉੱਤੇ ਜਾਣਾ ਪੈਂਦਾ, ਕਿਉਂਕਿ ਸਤੋ ਗੁਣ ਵਿੱਚ ਵੀ ਇੱਕ ਪ੍ਰਕਾਰ ਦਾ ਫਸਣਾ ਹੀ ਹੋ ਜਾਂਦਾ। ਕੱਪੜਿਆਂ ਵਾਲੀ ਦੇਖੀ, ਚਿੱਟੇ ਕੱਪੜੇ ਨੇ ਮੇਰੇ, ਉਹ ਕੋਈ ਕੋਲ ਦੀ ਲੰਘ ਗਿਆ ਨਾਲ ਟੱਚ ਕਰ ਗਿਆ, ਉਹ ਮੇਰੇ ਤਾਂ ਕੱਪੜੇ ਹੀ ਖਰਾਬ ਹੋ ਗਏ, ਫਿਰ ਧੋਣ ਲੱਗ ਜਾਂਦਾ। ਫਿਰ ਹੋਰ ਕਈ ਪ੍ਰਕਾਰ ਦੇ ਇਹੋ ਜਿਹੇ ਕਰਮ ਕਰਨੇ, ਸਤੋ ਗੁਣੀ ਹੋਣਾ, ਇਹ ਵੀ ਥੋੜ੍ਹਾ ਥੋੜ੍ਹਾ ਕਰਮ ਖਰਾਬ ਹੀ ਕਰਦਾ। ਇਸ ਕਰਕੇ ਇਹਨਾਂ ਤਿੰਨਾਂ ਤੋਂ ਉੱਤੇ ਹੋ ਕੇ ਚੱਲੇ ਰਾਜ ਤਮ ਗੁਣ ਜਿਹੜੇ ਨੇ, ਇਹ ਅੰਤਸ਼ਕਰਨ ਤੋਂ ਭਾਵ, ਭਾਵ ਸ਼ੁੱਧ ਇਹਦਾ ਅੱਖਰ ਹੈ ਬਾਰਵਾਂ, ਭਾਵ ਸ਼ੁੱਧ ਇਹਦਾ ਨਾਮ ਹੈ, ਭਾਖ ਹੈ ਅਭਰਾਮ। ਚੰਗੇ ਬੰਦੇ ਸਿਆਣੇ ਨੂੰ ਭਾਵ ਸ਼ੁੱਧ ਕਹਿੰਦੇ ਨੇ, ਸ਼ੁੱਧ ਭਾਵ ਵਾਲਾ ਹੋ ਕੇ ਰਜੋ ਤਮੋ ਤੋਂ ਦੂਰ ਰਹੇ, ਸਤੋ 'ਚ ਵਰਤੇ, ਸਤੋ 'ਚ ਇਉਂ ਵਰਤੇ ਕਿ ਸਤੋ ਦੀ ਪਕੜ ਵਿੱਚ ਨਾ ਰਹੇ। ਇਹ ਨਾ ਹੋਵੇ ਕਿ ਸਤੋ ਵਿੱਚ ਹੀ ਦੇਖੋ ਜੀ ਅਸੀਂ ਸਵੇਰੇ ਉੱਠ ਕੇ ਨਹਾਉਂਦੇ ਹਾਂ ਜੀ, ਕੱਪੜੇ ਸਾਫ਼ ਪਾਉਂਦੇ ਹਾਂ ਜੀ, ਸਾਡਾ ਮਨ ਸਾਫ਼ ਹੈ, ਇਹ ਸਤੋ ਗੁਣ 'ਚ ਫਸੇ ਰਹਿਣਾ। ਦੇਖੋ ਜੀ ਅਸੀਂ ਤਾਂ ਕੁਛ ਨਹੀਂ ਖਾਂਦੇ ਹੈਗੇ, ਆਹ ਮੀਟ ਸ਼ਰਾਬ ਅੰਡਾ ਨਹੀਂ ਵਰਦੇ, ਅਸੀਂ ਤਾਂ ਚਾਹ ਵੀ ਨਹੀਂ ਪੀਂਦੇ ਜੀ, ਐਂ ਨਹੀਂ ਕਰ, ਅਸੀਂ ਤਾਂ ਤੈਨੂੰ ਐਂ ਪੁੱਛਦੇ ਹਾਂ ਤੂੰ ਪਾਠ ਕਿੰਨਾ ਕਰਦਾ। ਉਹ ਦੇਖੋ ਜੀ ਪਾਠ ਨੂੰ ਤਾਂ ਟਾਈਮ ਹੀ ਲੱਗਦਾ ਜੀ, ਇਹ ਸਤੋ ਗੁਣੀ ਨੇ। ਉਹ ਮਹਾਰਾਜ ਕਹਿੰਦੇ ਇਕੱਲਾ ਸਤੋ ਗੁਣੀ ਨਾ ਰੱਖੀ ਜਾਈ ਕਿਤੇ, ਕਿਤੇ ਨਾਮ ਜਪਈ ਨਾ, ਬਾਣੀ ਪੜ੍ਹੀ ਨਾ, ਤੇ ਤੂੰ ਹੀ ਲੋਕਾਂ ਨੂੰ ਐਂ ਕਹੀ। ਦੇਖੋ ਜੀ ਅਸੀਂ ਤਾਂ ਸਵੇਰੇ ਉੱਠ ਕੇ ਨਹਾਉਂਦੇ ਹਾਂ, ਅਸੀਂ ਇਕੱਲੇ ਨਹਾਉਣ ਤੋਂ ਕੀ ਲੈਣਾ। ਮਹਾਰਾਜ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਇਸ ਕਰਕੇ ਸਿਮਰਨ ਵੀ ਕਰਨਾ ਬੜਾ ਜ਼ਰੂਰੀ ਹੈ।
ਪਰ ਕੋ ਪੀਰ ਨਾ ਦੇ ਬਚ ਕ੍ਰਮ ਤੇ ਨਾਮ ਅਹਿੰਸਾ ਲਕ ਸੁਖ ਧਾਮ।
ਇਹ ਸਾਰਿਆਂ ਨਾਲੋਂ ਵੱਡਾ ਸੁੱਖਾਂ ਦਾ ਘਰ ਹੈ ਕਿਹੜਾ? ਪਰ ਕੋ ਪੀਰ ਨਾ ਦੇ, ਪਰਾਏ ਬੰਦੇ ਨੂੰ ਪੀੜਾ ਨਾ ਦੇਵੇ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਇਹ ਤਿੰਨ ਪ੍ਰਕਾਰ ਦੀ ਹਿੰਸਾ ਹੈ। ਇੱਥੇ ਵਿਸਥਾਰ ਥੋੜ੍ਹਾ ਥੋੜ੍ਹਾ ਲਿਖਿਆ ਕਵੀ ਜੀ ਨੇ। ਇਹ ਕਈ ਵਾਰੀ ਵਿਸਥਾਰ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਵਿੱਚ ਵੀ ਆਇਆ ਇਹਨਾਂ ਦਾ, ਉੱਥੇ ਕਾਫ਼ੀ ਖੁੱਲ੍ਹ ਕੇ ਲਿਖਿਆ, ਤਾਂਹੀਓ ਇੱਥੇ ਘਟਾ ਦਿੱਤਾ ਉਹਨਾਂ ਨੇ। ਜਦੋਂ ਆਪਾਂ ਫਿਰ ਉੱਥੇ ਪਹੁੰਚ ਜਾਵਾਂਗੇ, ਉੱਥੇ ਚੱਲ ਕੇ ਇੱਕ ਵਾਰ ਫਿਰ ਦਰਸ਼ਨ ਕਰਾਂਗੇ ਇਹਨਾਂ ਦੇ। ਕਹਿੰਦੇ ਨੇ ਅਹਿੰਸਾ ਜਿਹੜੀ ਹੈ ਨਾ, ਅਹਿੰਸਾ ਭਾਵ ਕਿਸੇ ਨੂੰ ਇੱਕ ਤਾਂ ਹੁੰਦਾ ਇਕੱਲਾ ਜੀਵ ਨਹੀਂ ਮਾਰਨੇ ਭਾਵ, ਮਤਲਬ ਕਿ ਮਨ ਕਰਕੇ ਕਿਸੇ ਨੂੰ ਦਿਖਾਉਣਾ, ਐਵੇਂ ਦੁਖੀ ਕਰੀ ਜਾਣਾ, ਬੋਲ ਬਾਣੀ ਨਾਲ ਕਿਸੇ ਦਾ ਹਿਰਦਾ ਦਿਖਾਉਣਾ, ਤੋ ਸਰੀਰ ਕਰਕੇ ਕਿਸੇ ਦੇ ਸੱਟ ਮਾਰ ਦੇਣੀ, ਜਾਂ ਮਨ ਕਰਕੇ ਕਿਸੇ ਦਾ ਮਾੜਾ ਚਿਤਵਣਾ, ਇਹ ਵੀ ਹਿੰਸਾ ਹੋ ਗਈ। ਮਨ 'ਚ ਸੋਚਣਾ ਮੈਂ ਇਹਨੂੰ ਵੜਦਿਆਂ ਗਲ ਵੜਦਿਆਂ ਤਾਂ ਮਾਰ ਦਿਆਂ, ਮੈਂ ਇਹਨੂੰ ਕੱਚੇ ਨੂੰ ਖਾ ਜਾਂ, ਇਹ ਗੱਲਾਂ ਜਿਹੜੀਆਂ ਕਰਨੀਆਂ, ਮਨ ਕਰਕੇ ਹਿੰਸਕ ਹੋ ਗਿਆ ਬੰਦਾ ਹੈ। ਇਹਦਾ ਮਤਲਬ ਇਹ ਬੋਲ ਬਾਣੀ ਦੁਆਰਾ ਵੀ ਹਿੰਸਕ ਰੂਪ ਨੂੰ ਬਾਹਰ ਦਿਖਾਵੇਗਾ, ਲੱਗਦਾ ਹੈ ਕਚੀਚੀਆਂ 'ਚ ਲੈਂਦਾ ਜਿਹੜਾ, ਥੋੜ੍ਹੀ ਦੇਰ ਬਾਅਦ ਫਿਰ ਆ ਕੇ ਬੋਲਣ ਲੱਗ ਗਿਆ ਉੱਚੀ ਉੱਚੀ, ਤੈਨੂੰ ਮਾਰ ਦਿਆਂਗਾ, ਵੜ ਦਿਆਂਗਾ ਕਰਨ ਲੱਗ ਗਿਆ। ਫਿਰ ਉਹਨੇ ਦੋ ਪ੍ਰਕਾਰ ਦੀ ਹਿੰਸਾ ਤਾਂ ਕਰ ਲਈ, ਫਿਰ ਇੰਨਾ ਗੁੱਸਾ ਆਇਆ, ਹੁਣ ਡੰਡਾ ਚੁੱਕ ਲਿਆ ਜਾਂ ਕੁਹਾੜਾ ਚੁੱਕ ਲਿਆ, ਫਿਰ ਹੱਥ ਨਾਲ ਬੰਦਾ ਹੀ ਮਾਰ ਦਿੱਤਾ। ਇਹ ਮਹਾਰਾਜ ਕਹਿੰਦੇ ਇਹ ਜਿਹੜੀ ਤਿੰਨ ਪ੍ਰਕਾਰ ਦੀ ਹਿੰਸਾ ਦੱਸੋ, ਭਗਤੀ 'ਚ ਇਹਨੂੰ ਥਾਂ ਨਹੀਂ ਗਾ। ਨਾ ਤਾਂ ਹੁਣ ਆਪਾਂ ਮਨ ਕਰਕੇ ਕਿਸੇ ਦਾ ਮਾੜਾ ਸੋਚਣਾ, ਨਾ ਜ਼ੁਬਾਨ ਨਾਲ ਕਿਸੇ ਨੂੰ ਮਾੜਾ ਕਹਿਣਾ, ਇਹ ਗੁਰਬਾਣੀ ਅੰਦਰ ਸਾਰਾ ਕੁਛ ਹੀ ਆ। ਅਤੇ ਮਹਾਰਾਜ ਨੇ ਕਿਹਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਇਸ ਕਰਕੇ ਮਹਾਰਾਜ ਕਹਿੰਦੇ ਨੇ ਨਾ ਹੀ ਭਾਈ ਕਿਸੇ ਨੂੰ ਮਾਰਨਾ, ਮਾੜਾ ਕਰਮ ਨਹੀਂ ਕਰਨਾ ਐਸਾ।
ਬ੍ਰਹਮਚਰਜ ਸੋ ਅਸ਼ਟ ਪ੍ਰਕਾਰਨ ਮੈਥਨ ਤਿਆਗਨ ਹੈ ਨਿਸ਼ਕਾਮ।
ਹੁਣ ਇਹ ਜਿਹੜੀਆਂ ਚੀਜ਼ਾਂ ਨੇ, ਖਾਸ ਕਰਕੇ ਜਿਹਨੇ ਬਹੁਤ ਜੋਗ ਕਮਾਉਣਾ ਅਥਵਾ ਬਿਹੰਗਮ ਰਹਿਣਾ ਹੋਵੇ, ਸਮਾਧੀ ਲਾਉਣੀ ਹੋਵੇ, ਭਗਤੀ ਵਿੱਚ ਲੀਨ ਹੋਣਾ ਹੋਵੇ, ਕਲਯੁਗ 'ਚ ਇਹ ਕੰਮ ਤਾਂ ਔਖਾ ਹੈ। ਅੱਠ ਅੰਗਾਂ ਕਰਕੇ ਜਤੀ ਰਹਿਣਾ, ਬ੍ਰਹਮਚਰਜ ਨੂੰ ਧਾਰਨ ਕਰਨਾ, ਵਿਸ਼ੇ ਵਿਕਾਰਾਂ ਦਾ ਤਿਆਗ ਕਰਨਾ, ਨਿਸ਼ਕਾਮ ਹੋ ਕੇ ਰਹਿਣਾ ਵਿਸ਼ਿਆਂ ਤੋਂ, ਇਹ ਕਹਿੰਦੇ ਨੇ ਅੱਠ ਪ੍ਰਕਾਰ ਦੇ ਨਾਲ ਹੈ। ਇਹਨਾਂ ਦੇ ਅੱਗੇ ਹਿੱਸੇ ਦੱਸਦੇ ਨੇ।
ਸਿਮਰਨ ਸ਼ਰਵਣ ਕੇਲ ਅਰ ਦੇਖਣ ਗੋਏ ਪਾਖਣ ਸੰਕਲਪ ਸੁਕੀਨ।
ਹੁਣ ਜੋਗੀਆਂ ਨੂੰ ਵੀ ਕਹਿੰਦੇ ਨੇ, ਭਗਤਾਂ ਨੂੰ ਵੀ ਕਹਿੰਦੇ ਨੇ, ਬ੍ਰਹਮਚਰਜੀਆਂ ਨੂੰ ਵੀ ਕਹਿੰਦੇ ਨੇ, ਸਾਰਿਆਂ ਲਈ ਹੈ, ਗੁਰਸਿੱਖਾਂ ਲਈ ਵੀ ਹੈ। ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾ ਦਿੱਤਾ ਵੀ ਸਿਮਰਨ, ਇੱਥੇ ਜਿਹੜਾ ਸਿਮਰਨ ਅੱਖਰ ਹੈ, ਯਾਦ ਕਰਨਾ, ਪਰ ਇਸਤਰੀ ਨੂੰ ਯਾਦ ਕਰਨਾ, ਉਹਦੀਆਂ ਫਿਰ ਗੱਲਾਂ ਸੁਣਨੀਆਂ, ਇਤਿਆਦਿਕ ਫਿਰ ਜਿਹੜੇ ਕਰਮ ਨੇ, ਔਰ ਦੇਖਣਾ, ਇਸੇ ਪ੍ਰਕਾਰ ਸੋਚਣਾ, ਫਿਰ ਜਾ ਕਰਕੇ ਇਕਾਂਤ ਵਿੱਚ ਗੱਲਾਂ ਕਰਨੀਆਂ, ਸੰਕਲਪ ਕਰਨਾ ਮਾੜੇ ਕੰਮ ਦਾ, ਮਾੜਾ ਕਰਮ ਕਰਨਾ, ਇਹ ਅੱਠ ਅੰਗਾਂ ਕਰਕੇ ਜਤੀ ਰਿਹਾ ਨਹੀਂ ਜਾਂਦਾ ਕਿਸੇ ਤੋਂ, ਕਿਉਂਕਿ ਉਹ ਤਾਂ ਟੀਵੀ ਹੋਈ ਸਾਰੀ ਚੀਜ਼ ਮੁਕਾ ਦਿੰਦਾ ਹੈ, ਇਕੱਲਾ ਟੀਵੀ ਹੋਈ ਅੱਠ ਅੰਗ ਉਡਾ ਦਿੰਦਾ ਆਪਣੇ, ਉੱਥੇ ਕਾਹਦੀ ਇਹ ਸਿਸਟਮ ਰਹਿ ਗਈ, ਜਾਂ ਉੱਥੇ ਕਾਹਦਾ ਸਾਡੇ ਕੋਲ ਜਾਤ ਹੈ। ਰਹਿੰਦੀ ਖੁੰਹਦੀ ਕਸਰ ਅਖਬਾਰਾਂ ਵਾਲੇ ਕੱਢ ਦਿੰਦੇ ਨੇ, ਉਹ ਜਿਹੜੇ ਅਖਬਾਰਾਂ 'ਚ ਗੰਦੇ ਮੈਗਜ਼ੀਨ ਆਉਂਦੇ ਨੇ, ਉੱਥੇ ਇਸੇ ਕਰਕੇ ਜਾਂ ਮਹਾਂਪੁਰਸ਼ਾਂ ਕੋਲ ਰਹਿੰਦੇ ਸੀ, ਅਖਬਾਰ ਲਾਇਆ ਹੀ ਨਹੀਂ ਸੀ ਕਦੇ, ਪਤਾ ਹੀ ਨਹੀਂ ਸੀ, ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਅੱਜ ਤਰੀਕ ਕਿਹੜੀ ਹੈ, ਨਾ ਗੁੱਟ 'ਤੇ ਘੜੀ ਲਾਉਣ ਦਿੰਦੇ ਸੀ। ਕਹਿੰਦੇ ਫਿਰ ਐਵੇਂ ਘੜੀ ਵੱਲ ਹੀ ਦੇਖੀ ਜਾਓਗੇ, ਘੜੀ ਨਾਲ ਟੌਰ ਜਿਹਾ ਬਣਾਓਗੇ ਆਪਣਾ, ਘੜੀ ਵੀ ਨਹੀਂ ਲਾਉਣੀ, ਨਾ ਟੈਰੀਕੋਟ ਦੇ ਕੱਪੜੇ ਪਾਉਣ ਦਿੰਦੇ ਸੀ। ਕਹਿੰਦੇ ਇਹ ਵੀ ਧਿਆਨ ਹੋ ਜਾਂਦਾ ਵੀ ਕੱਪੜੇ ਮੇਰੇ ਬੜੇ ਵਧੀਆ ਪਾਏ, ਖੱਦਰ ਪਾਓ, ਉਹ ਖੱਦਰ ਪਵਾ ਕੇ ਰੱਖਦੇ ਸੀ। ਇਹਦੇ ਨਾਲ ਇਹੀ ਗੱਲਾਂ ਦਾ ਧਿਆਨ ਦੇਖਣਾ ਹੁੰਦਾ, ਟੀਵੀ ਨਹੀਂ ਦੇਖਣਾ, ਗੱਲਾਂ ਨਹੀਂ ਕਰਨੀਆਂ, ਰੇਡੀਓ ਨਹੀਂ ਸੁਣਨਾ, ਅਖਬਾਰ ਨਹੀਂ ਪੜ੍ਹਨਾ। ਹੁਣ ਤੁਸੀਂ ਕਹੋ ਸਾਡੇ 'ਤੇ ਬੈਨ ਲਾ ਤਾ, ਬੈਨ ਨਹੀਂ ਲਾਇਆ, ਉਹ ਜਿਹੜਾ ਪਰਚਾ ਜਿਹਾ ਹੁੰਦਾ ਜੇ ਖਬਰਾਂ ਹੀ ਪੜ੍ਹਨੀਆਂ, ਉਹ ਜਿਹੜਾ ਗੰਦਾ ਜਿਹਾ ਇੱਕ ਪਰਚਾ ਨਾਲ ਭੇਜਦੇ ਨੇ, ਉਹ ਪਾੜ ਕੇ ਪਹਿਲਾਂ ਹੀ ਡਸਟਬਿਨ 'ਚ ਪਾ ਦਿਓ,